ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਉ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਉ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਉ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਉ ਗੁਰ ਗਿਆਨ ਅਪਾਰਾ ਸਿਰਜਨ ਹਾਰਾ ਜਿਨ ਸਿਰਜੇ ਤਿਨ ਗੋਈ ਪਰਵਾਨਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮਾਦਰਣੀਏ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰਾਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਅਨੰਤ ਬ੍ਰਹਿਮੰਡਾਂ 'ਚੋਂ ਸਭ ਤੋਂ ਪਾਵਨ ਅਸਥਾਨ ਰੂਹਾਨੀਅਤ ਦਾ ਸਾਂਝੀਵਾਲਤਾ ਦਾ ਸਨਮਾਨ ਦਾ ਮਰਕਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਾਹਿਬ ਜੀ ਦੀ ਅਗੰਮੀ ਬਾਣੀ ਸਰਵੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਣੇ ਸਰਵਣ ਕੀਤੇ ਨੇ ਅਤੇ ਫਿਰ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਏ ਸਦਾਏ ਬਾਰਗਾਹ ਹੁਕਮਨਾਮਾ ਸਾਹਿਬ ਦਾ ਪਾਠ ਬੜੇ ਮਧੁਰ ਕੰਠ ਤੋਂ ਸ਼ਰਵਣ ਕੀਤਾ ਹੈ। ਕੁਝ ਸਮਾਂ ਹੋਰ ਇਹਨਾਂ ਮਹਾਨ ਮੁਬਾਰਕ ਬਚਨਾਂ ਦੀ ਅੰਮ੍ਰਿਤ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਬਾਰਕ ਕਦਮਾਂ ਦਾ ਧਿਆਨ ਕਰਦਿਆਂ ਬਹੁਤ ਹੀ ਅਦਬ ਸਹਿਤ ਇੱਕ ਵਾਰੀ ਫਿਰ ਤੋਂ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਮਹਿਮਾ ਦੇ ਮਾਲਕ ਸਾਹਿਬੇ ਸਹਾਬਾ ਜੋਤ ਰੂਪ ਹਾਰਾਪ ਗੁਰੂ ਨਾਨਕ ਕਹਾਇਓ, ਗੁਰੂ ਨਾਨਕ ਪਾਤਸ਼ਾਹ ਜੀ ਦੀ ਮੁਬਾਰਕ ਅੰਮ੍ਰਿਤ ਰਸਨਾ ਤੋਂ ਪ੍ਰਾਪਤ ਹੋਏ ਨੇ, ਜਿਨ੍ਹਾਂ ਸਾਹਿਬ ਫੁਰਮਾਨ ਕਰਦੇ ਨੇ, ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ, ਸੱਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ। ਬੜੇ ਮਹਾਂਬੋਲ ਨੇ ਸਾਹਿਬ ਜੀਆਂ ਨੇ ਧਨਾਸਰੀ ਰਾਗ 'ਚ ਆਖੇ ਨੇ, ਕਹਿੰਦੇ ਨੇ ਹੇ ਨਿਰੰਕਾਰ ਹੇ ਕਰਤਾ ਪੁਰਖ, ਮੈਂ ਜੀਵਦਾ ਹਾਂ ਤੇਰੇ ਨਾਮ ਦੀ ਬਰਕਤ ਸਦਕਾ। ਇਹ ਨਾਮ ਹੀ ਐਸਾ ਮਹਾਨ ਰਤਨ ਹੈ, ਰਸਾਂ ਦਾ ਸਿਰਮੌਰ ਰਸ ਹੈ, ਕਿ ਨਾਮ ਨਾਲ ਹੀ ਮਨ ਵਿੱਚ ਆਨੰਦ ਬਣਦਾ, ਆਨੰਦ ਪੈਦਾ ਹੁੰਦਾ। ਜਿਤਨੀ ਦੇਰ ਹਿਰਦਾ ਨਾਮ ਨਾਲ ਨਾ ਜੁੜੇ, ਉਤਨੀ ਦੇਰ ਸੁੱਖ ਮਿਲ ਸਕਦਾ, ਸਵਾਦ ਮਿਲ ਸਕਦਾ, ਸੰਸਾਰ ਦੀਆਂ ਖੁਸ਼ੀਆਂ ਮਿਲ ਸਕਦੀਆਂ ਨੇ, ਪਰ ਮਨ ਦਾ ਖੇੜਾ ਆਨੰਦ ਪ੍ਰਾਪਤ ਨਹੀਂ ਆਉਂਦਾ, ਆਨੰਦ ਨਾਮ ਨਾਲ ਹੀ ਪ੍ਰਾਪਤ ਆਉਂਦਾ। ਬੜੇ ਮਹਾਂਬੋਲ ਨੇ ਸਾਹਿਬ ਜੀ ਦੇ, ਜੀਵਨ ਨਾਮ ਦੁਆਰਾ ਪ੍ਰਾਪਤ ਆਉਂਦਾ, ਕਿਉਂਕਿ ਜਿਸ ਦੇ ਵਾਸਤੇ ਕੋਈ ਚੀਜ਼ ਬਣੀ ਹੁੰਦੀ ਹੈ, ਜਿਸ ਦੁਆਰਾ ਉਹ ਵਰਕਆਊਟ ਕਰ ਸਕਦੀ ਹੈ, ਕੰਮ ਕਰ ਸਕਦੀ ਹੈ, ਉਸ ਦੀ ਹੋਂਦ ਸਫਲ ਹੋ ਸਕਦੀ ਹੈ, ਜਿਤਨੀ ਦੇਰ ਉਹ ਚੀਜ਼ ਨਾ ਮਿਲੇ ਉਹ ਸਾਰੀ ਬੇਰੌਣਕੀ ਬਣੀ ਰਹਿੰਦੀ। ਜੈਸੇ ਉਦਾਹਰਣ ਦੇ ਤੌਰ 'ਤੇ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ, ਜਿਹੜੀ ਮੋਟਰ ਬਿਜਲੀ ਨਾਲ ਚੱਲਣ ਵਾਲੀ ਬਣੀ ਹੈ, ਜੇ ਉਸ 'ਤੇ ਡੀਜ਼ਲ ਪਾਈਏ, ਪੈਟਰੋਲ ਪਾਈਏ ਅਤੇ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਪਾਈਏ, ਉਹ ਕਾਰਾਮਦ ਨਹੀਂ ਹੋ ਸਕਦੀ। ਉਹ ਤਾਂ ਹੀ ਕੰਮਕਾਰ ਕਰ ਸਕਦੀ ਹੈ, ਕਾਰਾਮਦ ਹੋ ਸਕਦੀ ਹੈ, ਜੇ ਉਸਨੂੰ ਬਿਜਲੀ ਦੇ ਕਰੰਟ ਨਾਲ ਜੋੜਿਆ ਜਾਵੇ। ਨਹੀਂ ਤਾਂ ਭਾਰ ਪਿਆ ਹੋਇਆ, ਲੋਹਾ ਪਿਆ ਹੋਇਆ, ਜਿਹੜੀ ਮਸ਼ੀਨਰੀ ਡੀਜ਼ਲ ਨਾਲ ਚੱਲ ਸਕਦੀ ਹੈ, ਉਸਨੂੰ ਬਿਜਲੀ ਦੀਆਂ ਤਾਰਾਂ ਲਾਈਏ ਤਾਂ ਨਹੀਂ ਚੱਲ ਸਕਦੀ, ਨਹੀਂ ਕਾਰਾਮਦ ਹੋ ਸਕਦੀ। ਬਿਲਕੁਲ ਇਸੇ ਤਰ੍ਹਾਂ ਸਾਡੇ ਮਨ ਦਾ ਖੇੜਾ, ਮਨ ਦਾ ਸਕੂਨ, ਮਨ ਦੀ ਚੜ੍ਹਦੀ ਕਲਾ ਅਗਰ ਹੋ ਸਕਦੀ ਹੈ, ਮਨ ਦਾ ਆਨੰਦ ਪ੍ਰਾਪਤ ਹੋ ਸਕਦਾ ਹੈ, ਤਾਂ ਉਹ ਕੇਵਲ ਨਾਮ ਨਾਲ ਪ੍ਰਾਪਤ ਹੋ ਸਕਦਾ ਹੈ। ਬਾਕੀ ਜੋ ਕੁਝ ਮਰਜ਼ੀ ਦੇ ਦੇਈਏ, ਨਾਮ ਤੋਂ ਬਿਨਾਂ ਆਨੰਦ ਨਹੀਂ ਪ੍ਰਾਪਤ ਹੋ ਸਕਦਾ। ਇਸ ਲਈ ਸਾਹਿਬ ਕਹਿੰਦੇ ਨੇ ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ। ਮਨ ਵਿੱਚ ਹੇ ਨਿਰੰਕਾਰ ਜੀ, ਹੇ ਕਰਤਾ ਪੁਰਖ ਜੀ, ਮਨ ਵਿੱਚ ਆਨੰਦ ਤੇਰੇ ਨਾਮ ਨਾਲ ਹੀ ਬਣ ਸਕਦਾ ਹੈ, ਆਨੰਦ ਵਾਲੀ ਜ਼ਿੰਦਗੀ ਤੇਰੇ ਨਾਮ ਨਾਲ ਹੀ ਮਿਲ ਸਕਦੀ। ਬਾਕੀ ਦੇ ਦੁਨੀਆਂ ਦੇ ਜਿਤਨੇ ਮਰਜ਼ੀ ਪਦਾਰਥ ਹੋਵਣ, ਸਿੰਘਾਸਣਾਂ 'ਤੇ ਬੈਠਾ ਦੇਈਏ, ਕੋਈ ਪੂਜਾ ਪਿਆ ਕਰੇ, ਉਤਨੀ ਦੇਰ ਤੱਕ ਆਨੰਦ ਵਾਲਾ ਜੀਵਨ ਪ੍ਰਾਪਤ ਨਹੀਂ ਹੋ ਸਕਦਾ, ਜ਼ਿੰਦਗੀ ਵਿੱਚ ਆਨੰਦ ਨਹੀਂ ਬਣ ਸਕਦਾ। ਬੜੇ ਮਹਾਂ ਬੋਲ ਨੇ ਸਾਹਿਬ ਜੀ ਦੇ, ਸੱਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਉ, ਗੁਣਾਂ ਦਾ ਮਹਾਂ ਗੁਣ, ਗੁਣਾਂ ਦਾ ਸਿਰਮੌਰ ਗੁਣ ਅਗਰ ਕੋਈ ਹੈ ਤੇ ਤੇਰਾ ਨਾਮ ਜਪਣਾ ਹੈ। ਹੇ ਜਗਤ ਦੇ ਹਿਰਦੇ ਦੀ ਜਾਣਨ ਵਾਲੇ, ਹੇ ਸੰਸਾਰ ਦੀ ਪਾਲਣਾ ਕਰਨ ਵਾਲੇ, ਅਗਰ ਸਦੀਵੀ ਹੈ ਖੇੜਾ ਦੇਣ ਵਾਲਾ, ਸਦੀਵੀ ਰਹਿਣ ਵਾਲਾ ਕੋਈ ਦਿਖਾਈ ਪੈਂਦਾ ਹੈ ਤੇ ਹੇ ਸੱਚੇ ਨਿਰੰਕਾਰ, ਤੇਰਾ ਨਾਮ ਹੀ ਸੱਚਾ ਹੈ, ਤੇਰਾ ਨਾਮ ਹੀ ਸਦੀਵੀ ਹੈ। ਨਾਮ ਨਾਲ ਜੁੜਨ ਵਾਲੇ ਵੀ ਸਦੀਵੀ ਹੋ ਜਾਂਦੇ ਨੇ ਜਿਨ੍ਹਾਂ ਨੇ ਨਾਮ ਜਪਿਆ। ਜੈਸੀ ਸਾਰੇ ਬ੍ਰਹਿਮੰਡ ਵਿੱਚ ਮਹਾਰਾਜ ਕਹਿੰਦੇ ਨੇ ਹੋਰ ਕਿਸੇ ਦੀ ਵਡਿਆਈ ਨਹੀਂ। ਮਤ ਕੋਈ ਜਾਣੇ ਬਈ ਗਿਆਨ ਦੀ ਵਡਿਆਈ ਹੈ, ਵਿਗਿਆਨ ਦੀ ਵਡਿਆਈ ਹੈ, ਜਾਂ ਕਿਸੇ ਧਨਵਾਨ ਦੀ ਵਡਿਆਈ ਹੈ। ਮਹਾਰਾਜ ਕਹਿੰਦੇ ਇਸ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ, ਮਤ ਕੋ ਤਰੋ ਗੁਮਾਨਾ। ਐਵੇਂ ਦੁਨੀਆਂ ਦੇ ਪਦਾਰਥ ਪਾ ਕੇ, ਪਦਵੀਆਂ ਪਾ ਕੇ, ਸਿੰਘਾਸਣ ਪਾ ਕੇ ਮਾਣ ਨਾ ਕਰ। ਅਗਰ ਵਡਿਆਈ ਚਾਹੀਦੀ ਹੈ ਤੇ ਨਾਮ ਵਿੱਚ ਹੈਗੀ ਹੈ, ਨਾਮ ਦੀ ਵਡਿਆਈ। ਬੜੇ ਧਿਆਨ ਪੂਰਵਕ ਸਰਵਣ ਕਰਨਾ। ਅਸੀਂ ਯਤਨ ਕਰਦੇ ਰਹਿੰਦੇ ਹਾਂ ਵੀ ਇਹ ਮਕਾਨ ਬਣ ਜਾਏ ਫਿਰ ਮੇਰੀ ਵਡਿਆਈ ਹੋ ਜਾਏ। ਲੋਕਾਂ ਨੂੰ ਦਿਖਾਉਂਦੇ ਵੀ ਹਾਂ, ਤਰਜਮਾਨੀ ਵੀ ਕਰਦੇ ਹਾਂ ਬਈ ਇਹ ਮੈਂ ਟਾਇਲ ਫਲਾਣੇ ਮੁਲਕ ਦੀ ਲਾਈ ਹੈ, ਮਾਰਬਲ ਫਲਾਣੇ ਮੁਲਕ ਦਾ ਲਾਇਆ, ਇਹ ਲੱਕੜ ਇਤਨੀ ਕੀਮਤ ਦੀ ਲਗਾਈ ਹੈ, ਨਕਸ਼ਾ ਫਲਾਣੇ ਥਾਂ ਤੋਂ ਲਿਆਂਦਾ। ਬਈ ਸਾਡੀ ਵਡਿਆਈ ਹੋਵੇ, ਕਿਤਨੀ ਵੱਡੀ ਮੂਰਖਤਾ ਹੈ। ਲੋਕ ਥੋੜ੍ਹੀ ਦੇਰ ਲਈ ਹਾਂਜੀ ਹਾਂਜੀ ਕਰ ਛੱਡਦੇ ਅਤੇ ਬਾਅਦ ਵਿੱਚ ਭੁੱਲ ਭੁਲਾ ਜਾਂਦਾ ਅਤੇ ਫਿਰ ਉਹ ਬਣਿਆ ਹੋਇਆ ਮਹਿਲ ਨੁਮਾ ਮਕਾਨ ਵੀ ਆਖਿਰ ਖਾਕ ਦੋਜ਼ ਹੋ ਜਾਂਦਾ, ਰੇਤ ਬਣ ਕੇ ਉੱਡ ਜਾਂਦਾ, ਰਹਿੰਦਾ ਕੁਛ ਵੀ ਨਹੀਂ ਹੈ। ਨਾ ਸੱਤਾ ਰਹਿੰਦੀ ਹੈ, ਨਾ ਸੱਤਾ ਸੀਨ ਰਹਿੰਦੇ ਨੇ, ਅਤੇ ਨਾ ਸੱਤਾ ਦੇ ਸਿੰਘਾਸਣ ਹੀ ਕਿਧਰੇ ਦਿਖਾਈ ਪੈਂਦੇ ਨੇ। ਮਿਟੇ ਹੈ ਯਹਾਂ ਪਰ ਨਿਸ਼ਾਨ ਕੈਸੇ ਕੈਸੇ, ਜ਼ਮੀਨ ਖਾ ਗਈ ਆਸਮਾਂ ਕੈਸੇ ਕੈਸੇ। ਦਿਖਾਈ ਨਹੀਂ ਪੈਂਦਾ, ਸਭ ਵਡਿਆਈਆਂ ਮੁੱਕ ਜਾਂਦੀਆਂ ਨੇ। ਹਾਂ ਸਾਹਿਬ ਜੀ ਫੁਰਮਾਨ ਕਰਦੇ ਨੇ ਬੜੇ ਪ੍ਰੇਮ ਨਾਲ ਇਹਨਾਂ ਬੋਲਾਂ ਨੂੰ ਸਰਵਣ ਕਰਨਾ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ ਕਹੋ ਨਾਨਕ, ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਉਹਨਾਂ ਦੀ ਵਡਿਆਈ ਸਦਾ ਰਹਿੰਦੀ ਹੈ। ਦੁਨੀਆਂ ਵਾਲੇ ਧੰਨਵਾਨਾਂ ਦੀ ਤੇ ਵਡਿਆਈ ਰਿਸ਼ਤੇਦਾਰ ਵੀ ਨਹੀਂ ਕਰਦੇ, ਤੇ ਜੇ ਕੋਈ ਕਰੇ ਤੇ ਜਰਦੇ ਵੀ ਕੋਈ ਨਹੀਂ, ਬਰਦਾਸ਼ਤ ਨਹੀਂ ਆਉਂਦਾ। ਉਸ ਦੀਆਂ 100 ਖਾਮੀਆਂ ਕੱਢਣਗੇ, ਐ ਹੈ ਐ ਹੈ ਐ ਹੈ। ਪਰ ਤੁਸੀਂ ਦੇਖੋ ਰਵਿਦਾਸ ਜੀ ਮਹਾਰਾਜ ਕੋਈ ਸਾਡੇ ਰਿਸ਼ਤੇਦਾਰ ਤਾਂ ਨਹੀਂ ਹੈਗੇ, ਕਬੀਰ ਜੀਆਂ ਨਾਲ ਕੋਈ ਖਾਨਦਾਨੀ ਸੰਬੰਧ ਨਹੀਂ ਹੈ, ਸਦਨਾ ਜੀ ਦੇ ਨਾਲ ਕੋਈ ਦੂਰ ਦਾ ਵੀ ਰਿਸ਼ਤਾ ਨਹੀਂ, ਨਾਤਾ ਨਹੀਂ। ਸਦੀਆਂ ਹੋ ਗਈਆਂ ਇਹਨਾਂ ਮਹਾਂਪੁਰਖਾਂ ਨੂੰ ਜਗਤ ਤੋਂ ਰੁਖਸਤ ਹੋਇਆਂ, ਪਰ ਅੱਜ ਵੀ ਅਸੀਂ ਸਜਦਾ ਕਰਦੇ ਪਏ ਹਾਂ, ਨਮਸਕਾਰ ਕਰਦੇ ਪਏ ਹਾਂ, ਅਤੇ ਜਗਤ ਸਜਦਾ ਕਰਦਾ ਹੈ। ਇਹ ਵਡਿਆਈ ਕਿਸ ਦੀ ਹੈ? ਇਹ ਕਰਤਾ ਪੁਰਖ ਦੇ ਨਾਮ ਦੀ ਵਡਿਆਈ ਹੈ। ਉਹ ਸੱਚਾ ਹੈ, ਸਦੀਵੀ ਹੈ। ਸੱਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਉ। ਹੋਰ ਵਡਿਆਈਆਂ ਸਭ ਕੁੜਾਵੀਆਂ ਨੇ, ਨਾਮ ਦੀ ਵਡਿਆਈ ਸਦੀਵੀ ਰਹਿਣ ਵਾਲੀ, ਉਹ ਕਦੀ ਜਾਂਦੀ ਨਹੀਂ। ਜਿਸ ਦਾ ਵੀ ਹਿਰਦਾ ਨਾਮ ਨਾਲ ਜੁੜਿਆ, ਨਾਮ ਦੀ ਇੱਕ ਹੋਰ ਮਹਾਂ ਵਡਿਆਈ ਹੈ ਕਿ ਨਾਮ ਉਸਨੂੰ ਆਪਣੇ ਵਰਗਾ ਹੀ ਕਰ ਲੈਂਦਾ। ਪਾਰਸ ਬਾਰੇ ਜ਼ਿਕਰ ਹੈ ਕਿ ਉਹ ਲੋਹੇ ਨੂੰ ਸੋਨਾ ਕਰ ਲੈਂਦਾ, ਪਰ ਲੋਹੇ ਨੂੰ ਪਾਰਸ ਨਹੀਂ ਕਰ ਸਕਦਾ। ਪਰਮਾਤਮਾ ਦਾ ਨਾਮ ਜਿਸ ਹਿਰਦੇ ਵਿੱਚ ਆ ਜਾਏ ਉਸਨੂੰ ਪਰਮਾਤਮਾ ਵਰਗਾ ਹੀ ਕਰ ਲੈਂਦਾ, ਫਰਕ ਕੋਈ ਨਹੀਂ ਰਹਿ ਜਾਂਦਾ, ਉਹ ਕਰਤਾ ਪੁਰਖ ਮਈ ਹੋ ਜਾਂਦਾ। ਇਹ ਕਰਤਾ ਪੁਰਖ ਦੇ ਨਾਮ ਦੀ ਵਡਿਆਈ। ਇਸ ਲਈ ਹੋਰ ਕੁਝ ਹੋਵੇ ਨਾ ਹੋਵੇ, ਅੰਮ੍ਰਿਤ ਵੇਲੇ ਜਾਗ ਕੇ ਭਾਵੇਂ ਥੋੜ੍ਹਾ ਸਮਾਂ ਹੀ ਹੋਵੇ, ਵਾਹਿਗੁਰੂ 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 ਇਹ ਮਹਾਂਮੰਤਰ ਦਾ ਜਾਪ ਜ਼ਰੂਰ ਹੋਵੇ। ਜਿਨ੍ਹਾਂ ਦੇ ਹਿਰਦੇ 'ਚ ਇਹ ਖੇਡ ਬਣ ਜਾਂਦੀ ਹੈ, ਫਿਰ ਉਹਨਾਂ ਦਾ ਹਿਰਦਾ ਪਰਮਾਤਮਾ ਦੀ ਮਹਾਨ ਬਰਕਤ ਆਨੰਦ ਨਾਲ ਭਰ ਜਾਂਦਾ, ਆਨੰਦਮਈ ਜ਼ਿੰਦਗੀ ਪ੍ਰਾਪਤ ਹੋ ਜਾਂਦੀ ਹੈ। ਇਤਨਾ ਆਨੰਦ ਰਾਜਿਆਂ ਨੂੰ ਵੀ ਨਹੀਂ ਹੁੰਦਾ, ਤੜਪਦੇ ਰਹਿੰਦੇ। ਇਹ ਦੇਖੋ ਹੁਣ ਦੁਨੀਆਂ ਦੇ ਵੱਡੇ ਵੱਡੇ ਮਨਿਸਟਰਾਂ ਨੂੰ ਫਿਕਰ ਪੈ ਜਾਂਦਾ ਬਈ ਸਿੰਘਾਸਣ ਕਿਤੇ ਡੋਲ ਨਾ ਜਾਏ। ਉਹ ਹਰ ਹੀਲਾ ਹਰ ਹਰਬਾ ਅਤੇ ਨੀਵੇਂ ਤੋਂ ਨੀਵੇਂ ਮੈਂ ਅਰਜ਼ ਕਰਾਂ ਹਰਬੇ ਵਰਤਦੇ ਹੋਏ ਦਿਖਾਈ ਪੈਂਦੇ ਨੇ। ਕਿਧਰੇ ਸਿੰਘਾਸਣ ਚਲਾ ਨਾ ਜਾਏ, ਸਿੰਘਾਸਣਾਂ 'ਤੇ ਬੈਠੇ ਵੀ ਸੋਗਮਈ ਜ਼ਿੰਦਗੀ ਬੀਤਦੀ ਪਈ ਹੈ। ਚਿੰਤਾ ਧੁਰ ਨੇ, ਲੋਕ ਮੂੰਹ ਨਹੀਂ ਕੱਢਣ ਦਿੰਦੇ, ਪਰ ਨਾਮ ਨਾਲ ਜੁੜੇ ਹੋਏ ਦੀ ਇੱਥੇ ਵੀ ਵਡਿਆਈ ਹੈ ਅਤੇ ਅੱਗੇ ਵੀ ਵਡਿਆਈ। ਕਿਤਨੇ ਮਹਾਂਬੋਲ ਸਾਹਿਬ ਜੀਆਂ ਨੇ ਆਖੇ ਨੇ, ਫੁਰਮਾਨ ਕਰਦੇ ਨੇ, ਕਹਿੰਦੇ ਨੇ ਚੱਲਿਆ ਪਤ ਸਿਓ ਜਨਮ ਸਵਾਰ, ਵਾਜਾ ਵਾਏ ਸੀ ਮਾਣਸ ਕਿਆ ਵਿਚਾਰਾ ਤਿਉਂ ਲੋਕ ਸੁਣਾਏ ਸੀ। ਇਹ ਦੁਨੀਆਂ ਦੀਆਂ ਵਡਿਆਈਆਂ ਦੁਨੀਆਂ ਦੇ ਕਿੰਨੇ ਅਖਬਾਰਾਂ 'ਚ ਆ ਜਾਣਗੀਆਂ, ਇੱਕ ਦੇਸ਼ ਦੇ ਆ ਜਾਣਗੀਆਂ, ਦੋ ਦੇਸ਼ ਦੇ ਆ ਜਾਣਗੀਆਂ, ਅਤੇ ਸ਼ਾਮਾਂ ਤੋਂ ਪਹਿਲੇ ਪਹਿਲੇ ਲੋਕ ਉਸ ਨੂੰ ਕੂੜੇ ਵਿੱਚ ਸੁੱਟ ਦੇਣਗੇ। ਵਡਿਆਈਆਂ ਕੂੜੇ 'ਚ ਚਲੀਆਂ ਜਾਂਦੀਆਂ, ਬੜੇ ਸ਼ਾਨ ਨਾਲ ਸ਼ੌਕ ਨਾਲ ਧਨ ਖਰਚ ਕੇ ਅਖਬਾਰਾਂ 'ਚ ਵਡਿਆਈਆਂ ਛਪਵਾਈਆਂ, ਪਰ ਸ਼ਾਮ ਤੱਕ ਕੂੜੇ 'ਤੇ ਚਲੀਆਂ ਗਈਆਂ। ਇਹ ਦੱਸਦਾ ਹੈ ਪੁਰਖਾ, ਦੁਨੀਆਂ ਦੀ ਕਿਤਨੀ ਵਡਿਆਈ ਹੋਵੇ, ਕਿਤਨਾ ਮਾਣ ਸਨਮਾਨ ਹੋਵੇ, ਸ਼ਾਮ ਤੋਂ ਪਹਿਲੇ ਕੂੜੇ ਦੇ ਢੇਰ 'ਤੇ ਹੁੰਦਾ, ਹੋਰ ਕੱਖ ਵੀ ਨਹੀਂ ਆਉਂਦਾ। ਅਤੇ ਜੇ ਨਾਮ ਦੀ ਵਡਿਆਈ ਮਿਲ ਜਾਏ, ਫਿਰ ਬ੍ਰਹਿਮੰਡ ਦਾ, ਅਨੰਤ ਬ੍ਰਹਿਮੰਡਾਂ ਦਾ ਜ਼ਰਾ ਜ਼ਰਾ ਉਸਦੇ ਕਦਮਾਂ ਦੀ ਕਦਮ ਬੋਸੀ ਕਰਦਾ ਹੈ। ਵੱਡੇ ਵੱਡੇ ਧਨਾੜ ਵਿਦਵਾਨ ਚਰਨ ਚੁੰਮਦੇ ਨੇ। ਰਵਿਦਾਸ ਜੀ ਮਹਾਰਾਜ ਦਾ ਇੱਕ ਬਚਨ ਮੇਰੇ ਖਿਆਲ ਵਿੱਚ ਆਇਆ, ਮੈਂ ਆਪ ਜੀ ਦੇ ਨਜ਼ਰ ਕਰਦਾ। ਉਹ ਕਹਿੰਦੇ ਨੇ ਐਸੀ ਨਾਮ ਨੇ ਖੇਡ ਬਣਾ ਦਿੱਤੀ ਹੈ ਕਿ ਮੇਰੀ ਜਾਤ ਕੁਟਬੰਡਲਾ ਟੋਰ ਟੋਵੰਤਾ ਨਿਤ ਹੈ ਬਨਾਰਸੀ ਆਸ ਪਾਸਾ, ਮੇਰੀ ਖਾਨਦਾਨੀ ਕਿਰਤ 'ਤੇ ਹੀ ਹੈਗੀ, ਮੇਰੀ ਜਾਤ ਦੇ ਲੋਕ ਮੇਰੇ ਸਮੇਤ ਮਰੇ ਹੋਏ ਪਸ਼ੂਆਂ ਨੂੰ ਚੁੱਕ ਕੇ ਲੈ ਜਾਂਦੇ ਨੇ, ਉਹਨਾਂ ਦਾ ਚਮੜਾ ਉਤਾਰਦੇ ਨੇ, ਸਾਰਾ ਦਿਨ ਬਦਬੂ ਵਾਲੇ ਮਾਹੌਲ 'ਚ ਰਹਿੰਦੇ ਨੇ, ਬਸਤਰ 'ਤੇ ਜਿਸਮ ਖੂਨ ਅਲੂਦਾ ਹੋ ਜਾਂਦਾ, ਕੋਈ ਲਾਗੇ ਬੈਠਣਾ ਕੀ ਦੇਖਣਾ ਵੀ ਪ੍ਰਵਾਨ ਨਹੀਂ ਕਰਦਾ। ਮੇਰੀ ਜਾਤ ਕੁਟਬੰਡਲਾ ਟੋਰ ਟੋਵੰਤਾ ਨਿਤ ਹੈ ਬਨਾਰਸੀ ਆਸ ਪਾਸਾ, ਪਰ ਜਦੋਂ ਦਾ ਨਾਮ ਹਿਰਦੇ ਵਿੱਚ ਵਸਿਆ ਹੈ ਮੈਂ ਨਾਮ ਦੀ ਸ਼ਰਨ ਲਈ। ਗਰੀਬ ਮਨੁੱਖ, ਕਮਜ਼ੋਰ ਲਾਗਰ ਮਨੁੱਖ ਕਿਸੇ ਧਨਵਾਨ ਦੀ ਸ਼ਰਨ ਲੈ ਵੀ ਨਹੀਂ ਸਕਦਾ, ਕਿਸੇ ਰਾਜੇ ਮਹਾਰਾਜੇ ਦੀ ਸ਼ਰਨ ਲੈ ਵੀ ਨਹੀਂ ਸਕਦਾ, ਕਿਉਂਕਿ ਉਸ ਵਿਚਾਰੇ ਨੂੰ ਉਸ ਤੱਕ ਪਹੁੰਚਣ ਕੌਣ ਦਿੰਦਾ ਹੈ। ਸੈਕੜੇ ਦਰਵਾਜ਼ੇ ਨੇ, ਰਸਤੇ ਚੈੱਕ ਪੁਆਇੰਟ ਨੇ, ਪਹੁੰਚ ਹੀ ਨਹੀਂ ਸਕਦਾ, ਆਪਣੀ ਪੁਕਾਰ ਨਹੀਂ ਪਹੁੰਚਾ ਸਕਦਾ, ਪਰ ਨਾਮ ਦੀ ਸ਼ਰਨ ਭਾਵ ਨਿਰੰਕਾਰ ਦੀ ਸ਼ਰਨ ਜਿੱਥੇ ਕੋਈ ਹੈਗਾ ਉੱਥੇ ਹੀ ਲੈ ਸਕਦਾ, ਉੱਥੇ ਹੀ ਪੂਰੀ ਪ੍ਰਾਪਤ ਹੋ ਜਾਂਦੀ, ਪੂਰੀ ਸੁਣਵਾਈ ਹੋ ਜਾਂਦੀ ਹੈ। ਜਾ ਕੋ ਮੁਸ਼ਕਿਲ ਅਤ ਬਣੈ ਟੋਈ ਕੋਏ ਨਾ ਦੇ, ਲਾਗੂ ਹੋਵੇ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤੱਤੀ ਵਾਹ। ਜਿਸ ਨੂੰ ਦੂਰੋਂ ਲੱਭਣਾ ਹੋਵੇ, ਦੂਰੀ 'ਤੇ ਸੰਪਰਕ ਕਰਨਾ ਹੋਵੇ, ਦੂਰੋਂ ਬੁਲਾਉਣਾ ਹੋਵੇ, ਔਖਾ ਆਸਾਨ ਨਹੀਂ। ਇਸ ਲਈ ਉਰਦੂ ਸ਼ਾਇਰੀ ਦੇ ਰੂਹੇ ਰਵਾਂ ਜਨਾਬ ਮਿਰਜ਼ਾ ਗਾਲਬ ਵੀ ਕਹਿੰਦੇ ਨੇ ਕਿ ਹੋ ਸਕਦਾ ਮੈਂ ਤਸਲੀਮ ਕਰਦਾ, ਮੇਰਾ ਦੁੱਖ ਸੁਣ ਕੇ ਤੁਸੀਂ ਆ ਜਾਓਗੇ, ਝਟਪਟ ਚੱਲ ਪਵੋਗੇ, ਮਾਨਾ ਕਿ ਤਗਾਫੁਲ ਨਾ ਕਰੋਗੇ, ਲੇਕਿਨ ਖਾਕ ਹੋ ਜਾਏਗੇ ਹਮ ਤੁਮਕੋ ਖਬਰ ਹੋਣੇ ਤੱਕ। ਮੇਰੇ ਮਿੱਤਰੋ, ਸੰਬੰਧੀਓ, ਨਿਕਟਵਰਤੀਓ, ਮੈਂ ਤਸਲੀਮ ਕਰਦਾ ਜੋ ਤੁਸੀਂ ਕਹਿੰਦੇ ਹੋ। ਕਈ ਵਾਰੀ ਲੋਕ ਕਹਿੰਦੇ ਰਹਿੰਦੇ ਨਾ ਮੈਂ ਨਾਲ ਹੈਗੇ ਹਾਂ ਤੇਰੇ, ਫਿਕਰ ਨਾ ਕਰ, ਅਤੇ ਬਹੁਤੇ ਅਗਲੇ ਨੂੰ ਭੱਠ ਵਿੱਚ ਸੁੱਟ ਕੇ ਅਤੇ ਫਿਰ ਧੂੰਏ 'ਚ ਦਿਖਾਈ ਨਹੀਂ ਪੈਂਦੇ ਕਿੱਥੇ ਗਏ। ਉਹ ਕਹਿੰਦਾ ਮੈਂ ਮੰਨ ਲੈਂਦਾ ਹਾਂ ਤੁਸੀਂ ਗਫਲਤ ਨਹੀਂ ਕਰੋਗੇ, ਚੱਲ ਪਵੋਗੇ, ਪਰ ਚੱਲੋਗੇ ਤੇ ਤਾਂ ਹੀ ਨਾ ਜੇ ਮੇਰੀ ਖਬਰ ਤੁਹਾਡੇ ਤੱਕ ਪਹੁੰਚੇਗੀ, ਅਤੇ ਖਬਰ ਪਹੁੰਚਣ ਤੋਂ ਪਹਿਲਾਂ ਮੈਂ ਖਾਕ ਦੋਜ਼ ਹੋ ਜਾਵਾਂਗਾ, ਖਾਕ ਹੋ ਜਾਏਗੇ ਹਮ ਤੁਮਕੋ ਖਬਰ ਹੋਣੇ ਤੱਕ। ਦੂਰ ਵਾਲੇ ਨੂੰ ਕਿਵੇਂ ਬੁਲਾਈਏ, ਕਿਵੇਂ ਖਬਰ ਪਹੁੰਚਾਈਏ, ਅਤੇ ਕਿਵੇਂ ਉਹ ਆਏਗਾ, ਕਿਵੇਂ ਬਚਾਏਗਾ, ਫਿਰ ਬਚਾਉਣ ਦੀ ਸਮਰੱਥਾ ਵੀ ਉਸ ਕੋਲ ਕੋਈ ਨਹੀਂ। ਇਸ ਲਈ ਉਸ ਨੂੰ ਬੁਲਾਈਏ ਜਿਹੜਾ ਨੇੜੇ ਹੈਗਾ। ਤੂੰ ਸਭਨੀ ਥਾਈਂ ਜਿੱਤੇ ਹੋ ਜਾਈਂ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬਿਭੂਤੇ। ਆਪਣੇ ਘਰ ਵਿੱਚ ਹੈ ਕਿਧਰੇ, ਐਸੇ ਕਮਰੇ ਵਿੱਚ ਹੈ ਜਿੱਥੇ ਦੂਜੇ ਕਮਰੇ ਵਾਲਾ ਜਾ ਹੀ ਨਹੀਂ ਸਕਦਾ, ਦਰਵਾਜ਼ਾ ਬੰਦ ਹੋ ਗਿਆ, ਉੱਥੇ ਬਿਪਤਾ ਪੈ ਗਈ, ਕਿਸ ਨੂੰ ਬੁਲਾਏਗਾ, ਕੌਣ ਆਵੇਗਾ? ਜਿਹੜਾ ਤੇਰੇ ਨਾਲ ਹੈ ਉਹੀ ਆਵੇ। ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਇਸ ਲਈ ਦੁਨੀਆ ਦੇ ਆਸਰੇ ਛੱਡ, ਨਾਮ ਦੀ ਸ਼ਰਨ ਵਿੱਚ ਆ। ਰਵਿਦਾਸ ਜੀ ਮਹਾਰਾਜ ਇਹੀ ਕਹਿੰਦੇ ਨੇ, ਅਬ ਬਿਪਰ ਪ੍ਰਧਾਨ ਤੇ ਕਰਹਿ ਡੰਡੋਤ। ਪਹਿਲਾਂ ਤੇ ਕੋਈ ਮੈਨੂੰ ਦੇਖਣਾ ਵੀ ਪ੍ਰਵਾਨ ਨਹੀਂ ਕਰਦਾ ਸੀ, ਘੜਿਆਲ ਲੈ ਕੇ ਚੱਲਣਾ ਪੈਂਦਾ ਸੀ, ਗਲ 'ਚ ਟਲ ਪਾ ਕੇ ਚੱਲਣਾ ਪੈਂਦਾ ਸੀ, ਪਰ ਹੇ ਨਿਰੰਕਾਰ, ਸਦਕੇ ਜਾਵਾਂ ਤੇਰੇ ਨਾਮ ਦੀ ਬਰਕਤ ਤੋਂ, ਨਾਮ ਵੱਲੋਂ ਪ੍ਰਾਪਤ ਹੋਏ ਆਨੰਦ ਤੋਂ। ਨਾਮ ਤੋਂ ਪ੍ਰਾਪਤ ਹੋਈ ਆਨੰਦਮਈ ਜ਼ਿੰਦਗੀ ਐਸੀ ਬਣ ਗਈ ਹੈ ਕਿ ਜਿਹੜੇ ਪ੍ਰਧਾਨ ਬ੍ਰਾਹਮਣ ਨੇ ਉਹਨਾਂ ਦੇ ਵੀ ਜਿਹੜੇ ਮੁਖੀ ਨੇ, ਐਸਾ ਫਿਜ਼ੀਕਲੀ ਵੀ ਹੋਇਆ ਹੈ ਤਾਂ ਹੀ ਦਰਜ ਹੋਇਆ। ਜੇ ਗੱਲ ਅਸਤ ਹੁੰਦੀ ਨਾ ਤਾਂ ਰਵਿਦਾਸ ਜੀ ਨੂੰ ਕਹਿਣ ਦੀ ਵੀ ਕੋਈ ਲੋੜ ਨਹੀਂ ਸੀ, ਉਹ ਫੋਕੀਆਂ ਵਡਿਆਈਆਂ ਨਹੀਂ ਚਾਹੁੰਦੇ। ਅਤੇ ਜੇ ਅਸਤ ਹੁੰਦੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਜ ਵੀ ਨਾ ਹੁੰਦੀ। ਇਹ ਫਿਜ਼ੀਕਲੀ ਇਤਿਹਾਸਕ ਤੌਰ 'ਤੇ ਹੋਇਆ ਹੈ, ਜਿੱਧਰੋਂ ਰਵਿਦਾਸ ਲੰਘਦੇ ਸਨ ਪ੍ਰਮੁੱਖ ਸਿਆਣੇ ਸਮਝਦਾਰ ਪੰਡਿਤਾਂ ਦੇ ਪ੍ਰਧਾਨ ਪੰਡਿਤ ਉਹਨਾਂ ਨੂੰ ਡੰਡੋਤ ਵੰਦਨਾ ਕਰਦੇ ਸਨ। ਇਸ ਲਈ ਇਸ ਘਟਨਾ ਨੂੰ, ਇਹਨਾਂ ਬਚਨਾਂ ਨੂੰ ਸਾਹਿਬੇ ਕਮਾਲ ਪ੍ਰਤੱਖ ਹਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਪ੍ਰਮਾਣਿਤ ਅਤੇ ਸਨਮਾਨਿਤ ਕਰਦਿਆਂ, ਜਗਤ ਗੁਰੂ ਦੇਵ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ 'ਚ ਦਰਜ ਕਰ ਦਿੱਤਾ ਹੈ। ਅਤੇ ਬਿਪਰ ਪ੍ਰਧਾਨ, ਅਬ ਬਿਪਰ ਪ੍ਰਧਾਨ ਅਤੇ ਕਰਹਿ ਡੰਡੋਤ, ਅਤੇ ਹੋਇਆ ਕਿਸ ਲਈ ਹੈ? ਤੇਰੇ ਨਾਮ ਸਰਣਾਏ ਰਵਿਦਾਸ ਦਾਸਾ। ਫਿਰ ਬਾਕੀ ਚੀਜ਼ਾਂ ਲਈ ਮੁੱਲ ਤਾਰਨਾ ਪੈਂਦਾ, ਸਾਧ ਸੰਗਤ 'ਤੇ ਮਿਲਦਾ ਵੀ ਲੁੱਟ ਦੇ ਮੁੱਲ ਹੈਗਾ, ਲੱਗਦਾ ਵੀ ਕੁਛ ਨਹੀਂ। ਜੈਸੇ ਕਬੀਰ ਸਾਹਿਬ ਕਹਿੰਦੇ ਨੇ, ਰਾਮ ਨਾਮ ਹੈ ਲੂਟ, ਜਿਵੇਂ ਲੁੱਟ ਪਈ ਹੋਈ ਹੋਵੇ ਅਤੇ ਕੋਈ ਆਖੇ ਬਈ ਲੁੱਟ ਕੇ ਲੈ ਜਾਓ ਜੋ ਲੈ ਜਾ ਸਕਦੇ, ਅਤੇ ਕਿਤਨਾ ਕੀਮਤੀ ਪਦਾਰਥ ਹੈ। ਸਾਹਿਬ ਕਹਿੰਦੇ ਨੇ ਮੁੱਲ ਇਸ ਦਾ ਹੈ ਹੀ ਕੋਈ। ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ, ਵਡਿਆਈ ਬਰਕਤ ਇਨਾਇਤ ਰਹੱਸ ਰਸ ਆਨੰਦ ਪ੍ਰਦਾਨ ਕਰਨ ਵਾਲਾ ਨਾਮ ਮੁਫਤ ਵਿੱਚ ਮਿਲਦਾ ਪਿਆ ਅਤੇ ਲੁੱਟ ਪਈ ਹੋਈ। ਫਿਰ ਵੀ ਪਤਾ ਨਹੀਂ ਕੀ ਕਾਰਨ ਹੈ, ਬਦਕਿਸਮਤੀ ਆਖੀ ਜਾਏਗੀ, ਅਚੇਤਨਤਾ ਆਖੀ ਜਾਏਗੀ, ਅਗਿਆਨਤਾ ਹੈ, ਇਗਨੋਰੈਂਸ ਹੈ, ਨਾਮ ਮਨੁੱਖ ਜਪਦਾ ਹੀ ਕੋਈ ਨਹੀਂ, ਇਹ ਕਿਸੇ ਤਰ੍ਹਾਂ ਵੀ ਜਪਿਆ ਹੋਇਆ ਸਫਲ ਕਰਦਾ। ਜੈਸੇ ਬੇੜੀ ਵਿੱਚ ਕੋਈ ਅੱਗੇ ਨੂੰ ਮੂੰਹ ਕਰਕੇ ਬੈਠੇ, ਕੋਈ ਪਿੱਛੇ ਨੂੰ ਮੂੰਹ ਕਰਕੇ ਬੈਠੇ, ਕੋਈ ਸਾਈਡ ਨੂੰ ਮੂੰਹ ਕਰਕੇ ਬੈਠੇ, ਕੋਈ ਲੇਟ ਵੀ ਜਾਵੇ ਤਾਂ ਵੀ ਬੇੜੀ ਉਸਨੂੰ ਡੁੱਬਣ ਨਹੀਂ ਦਿੰਦੀ, ਪਾਰ ਕਰ ਦਿੰਦੀ। ਕੋਈ ਰਾਮ ਆਖੇ, ਅੱਲਾ ਆਖੇ, ਕੋਈ ਓਮ ਆਖੇ, ਕਿਸੇ ਤਰ੍ਹਾਂ ਵੀ ਆਖਿਆ ਹੋਇਆ ਨਾਮ ਦੁੱਖਾਂ ਤੋਂ ਨਿਜ਼ਾਤ ਦਿਵਾ ਦਿੰਦਾ ਹੈ, ਪਾਰ ਉਤਾਰ ਦਿੰਦਾ ਹੈ। ਸਾਰੇ ਹੀ ਨਾਮ ਮੁਬਾਰਕ ਨੇ, ਹੋਂ ਬਲਿਹਾਰੇ ਜਾਓ ਜੇਤੇ ਤੇਰੇ ਨਾਮ ਹੈ। ਪਰ ਸਾਨੂੰ ਸਿੱਖ ਅਖਵਾਉਣ ਵਾਲਿਆਂ ਨੂੰ ਪਾਰਬ੍ਰਹਮ ਪਰਮੇਸ਼ਰ ਦੀ ਬਾਰਗਾਹ ਦੀ ਸਭ ਤੋਂ ਵੱਡੀ ਦਾਤ ਮੂਲ ਮੰਤਰ ਅਤੇ ਗੁਰਮੰਤਰ ਦੇ ਕੇ ਸਾਹਿਬ ਜੀ ਨੇ ਨਿਵਾਜਿਆ ਹੈ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਇਸ ਦਾ ਅਸੀਂ ਜਾਪ ਕਰਨਾ ਹੈ। ਇਹ ਸਾਡੇ ਲੋਕ ਪਰਲੋਕ ਦਾ ਆਸਰਾ ਹੈ, ਔਰ ਇਹ ਵਡਿਆਈ ਤਿੰਨਾਂ ਲੋਕਾਂ 'ਚ ਸੁਣਦੀ ਹੈ। ਨਾਨਕ ਆਪ ਨਿਹਾਲ ਸਭ ਕੁੱਲ ਤਾਰਸੀ। ਕਰਨਾ ਕੀ ਹੈ? ਕਈਆਂ ਦਾ ਇਹ ਕਹਿਣਾ ਹੁੰਦਾ ਹੈ ਬਈ ਸਮਾਂ ਨਹੀਂ ਮਿਲਦਾ ਜੀ ਨਾਮ ਜਪਣ ਦਾ, ਕੰਮ ਕਾਰ ਬੜਾ ਜ਼ਿਆਦਾ ਹੈ, ਆਰਾਮ ਦਾ ਵੀ ਸਮਾਂ ਨਹੀਂ ਮਿਲਦਾ। ਮੈਨੂੰ ਮਸਕੀਨ ਜੀ ਦਾ ਬਚਨ ਚੇਤੇ ਆਇਆ, ਉਹਨਾਂ ਨੂੰ ਕਿਸੇ ਕਿਹਾ ਜੀ ਨਾਮ ਕੀ ਜਪਣਾ ਹੈ, ਸਾਨੂੰ ਤਾਂ ਮਰਨ ਦਾ ਵੀ ਸਮਾਂ ਨਹੀਂ ਹੈਗਾ। ਅਤੇ ਮਸਕੀਨ ਜੀ ਥੋੜ੍ਹਾ ਜਿਹਾ ਹੱਸ ਪਏ ਅਤੇ ਆਖਣ ਲੱਗੇ ਗੁਰਮੁਖੋ, ਇਹ ਸਮਾਂ ਮਰਨ ਵਾਸਤੇ ਨਹੀਂ ਮਿਲਿਆ ਜ਼ਿੰਦਗੀ ਦਾ, ਇਹ ਜਪਣ ਵਾਸਤੇ ਮਿਲਿਆ ਹੈ ਅਤੇ ਅਮਰ ਹੋਣ ਵਾਸਤੇ ਮਿਲਿਆ ਹੈ। ਬਾਕੀ ਮਰਨ ਦੇ ਸਮੇਂ ਦਾ ਚਿੰਤਾ ਨਾ ਕਰੋ, ਫਿਕਰ ਨਾ ਕਰੋ, ਮੌਤ ਨੇ ਦੱਸਣਾ ਨਹੀਂ ਹੈ, ਸਮਾਂ ਆਪੇ ਹੀ ਕੱਢ ਲੈਣਾ, ਆਪੇ ਹੀ ਸਮਾਂ ਆ ਜਾਏ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ, ਸਾਹਿਬ ਕਹਿੰਦੇ ਵਡਿਆਈਆਂ ਆਨੰਦ ਨਾਮ ਵਿੱਚ ਹੈਗਾ, ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ। ਬੜੇ ਮਹਾਂ ਬੋਲ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ, ਸਾਹਿਬੇ ਸਾਹਿਬਾ ਮਹਿਰਾਮਤ ਦੇ ਮਾਲਕ, ਸੰਸਾਰ ਨੂੰ ਬਰਕਤਾਂ ਵੰਡਣ ਵਾਸਤੇ ਜੋ ਆਪਣੇ ਘਰੋਂ ਨਿਕਲੇ ਨੇ, ਬਾਕੀ ਵੀ ਨਿਕਲੇ ਨੇ ਮਹਾਨ ਪੁਰਸ਼ ਆਪਣੇ ਘਰੋਂ, ਪਰ ਕੋਈ ਬੋਧ ਤਪ ਪ੍ਰਾਪਤ ਕਰਨ ਲਈ ਨਿਕਲਿਆ ਹੈ, ਕੋਈ ਬਨਵਾਸ ਪੂਰਾ ਕਰਨ ਲਈ ਨਿਕਲਿਆ ਹੈ, ਕੋਈ ਜਾਨ ਬਚਾਉਣ ਲਈ ਨਿਕਲਿਆ ਹੈ, ਕੋਈ ਮੰਗਣ ਵਾਸਤੇ ਨਿਕਲਿਆ ਜੋਗੀ ਬਣ ਕੇ। ਪਰ ਸੱਚ ਜਾਣਨਾ, ਇਸ ਤਖਤਾ ਜ਼ਮੀਨ ਦੇ, ਇਸ ਬ੍ਰਹਿਮੰਡ ਦੇ ਸਭ ਤੋਂ ਪਹਿਲੇ ਰਹਿਬਰੀ ਪੁਰਖ ਨੇ ਗੁਰੂ ਨਾਨਕ ਦੇਵ ਮਹਾਰਾਜ, ਜੋ ਅਪਦਾ ਦੇ ਮਾਰੇ ਘਰੋਂ ਨਹੀਂ ਨਿਕਲੇ, ਕੁਝ ਮੰਗਣ ਵਾਸਤੇ ਨਹੀਂ ਨਿਕਲੇ, ਬਲਕਿ ਮੰਗਦੇ ਸੰਸਾਰ ਨੂੰ ਬਰਕਤਾਂ ਵੰਡਣ ਵਾਸਤੇ ਨਿਕਲੇ ਨੇ, ਇਨਾਇਤਾਂ ਵੰਡਣ ਵਾਸਤੇ ਨਿਕਲੇ ਨੇ। ਉਸ ਸਾਹਿਬ ਜੀਆਂ ਦੇ ਇਹ ਅੰਮ੍ਰਿਤ ਲਬਰੇਜ਼ ਬੋਲ ਹਨ। ਆਓ ਪ੍ਰੇਮ ਸਹਿਤ ਇਹਨਾਂ ਦਾ ਪਾਠ ਸਰਵਣ ਕਰੀਏ ਅਤੇ ਅਰਥ ਵਿਚਾਰਨ ਦਾ ਯਤਨ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ।
ਧਨਾਸਰੀ ਰਾਗ 'ਚ ਇਹ ਬੋਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲੇ ਜਾਮੇ ਸਮੇਂ ਉਚਾਰਨ ਕੀਤੇ ਹਨ।
ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ।
ਆਨੰਦ ਵਾਲਾ ਜੀਵਨ ਤੇਰੇ ਨਾਮ ਨਾਲ ਹੀ ਬਣ ਸਕਦਾ, ਬਾਕੀ ਚੀਜ਼ਾਂ ਨਾਲ ਜੀਵਨ ਸੁਖੀ ਹੋ ਸਕਦਾ, ਸੁਵਿਧਾਜਨਕ ਹੋ ਸਕਦਾ, ਪਰ ਸਾਰੇ ਸੁੱਖ ਸਾਰੀਆਂ ਸੁਵਿਧਾਵਾਂ ਸਮਾਪਤ ਹੁੰਦਿਆਂ ਦੇਰ ਨਹੀਂ ਲੱਗਦੀ, ਸਣ ਭੰਗੁਰ ਨੇ, ਪਰ ਆਨੰਦ ਤੇਰੇ ਨਾਮ ਦੁਆਰਾ ਹੀ ਪ੍ਰਾਪਤ ਹੁੰਦਾ ਹੈ।
ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ।
ਇਹ ਜਗਤ ਦੀ ਪਾਲਣਾ ਕਰਨ ਵਾਲੇ, ਸੰਭਾਲਣਾ ਕਰਨ ਵਾਲੇ, ਸਾਰ ਕਰਨ ਵਾਲੇ ਨਿਰੰਕਾਰ ਕਰਤਾ ਪੁਰਖ ਜੀਓ, ਤੇਰਾ ਨਾਮ ਹੀ ਸਦੀਵੀ ਹੈਗਾ, ਸਦਾ ਰਹਿਣ ਵਾਲਾ ਤੇਰਾ ਨਾਮ ਹੀ ਹੈਗਾ ਹੈ।
ਗੁਰ ਗਿਆਨ ਅਪਾਰਾ ਸਿਰਜਨ ਹਾਰਾ ਜਿਨ ਸਿਰਜੀ ਤਿੰਨ ਗੋਈ।
ਗੁਰ ਗਿਆਨ ਅਪਾਰਾ ਸਿਰਜਣ ਹਾਰਾ, ਇਹ ਗਿਆਨ ਵੀ ਗੁਰੂ ਦੁਆਰਾ ਹੀ ਪ੍ਰਾਪਤ ਹੁੰਦਾ ਹੈ ਕਿ ਸਿਰਜਣ ਹਾਰ ਅਪਰਮ ਅਪਾਰ ਹੈ, ਉਸ ਵਰਗਾ ਹੋਰ ਕੋਈ ਨਹੀਂ ਹੈ, ਉਸ ਵਰਗੀ ਸਮਰੱਥਾ ਕੋਈ ਰੱਖਦਾ ਨਹੀਂ, ਕਿਸੇ ਕੋਲ ਹੈਗੇ ਹੀ ਨਹੀਂ। ਬੜੇ ਮਹਾਂ ਬੋਲ ਨੇ ਸਾਹਿਬ ਜੀਆਂ ਦੇ, ਗੁਰ ਗਿਆਨ ਅਪਾਰਾ ਸਿਰਜਣਹਾਰ, ਜਗਤ ਦੀ ਸਾਜਨਾ ਕਰਨ ਵਾਲਾ, ਜਿਨ ਸਿਰਜੀ ਤਿੰਨ ਗੋਈ, ਜਿਹੜਾ ਜਗਤ ਨੂੰ ਪੈਦਾ ਕਰਦਾ ਪਾਲਦਾ ਹੈ, ਉਹੀ ਜਗਤ ਨੂੰ ਸੰਭਾਲ ਵੀ ਲੈਂਦਾ ਸਮਾਪਤ ਵੀ ਕਰਦਾ ਹੈ।
ਪਰਵਾਨਾ ਆਇਆ ਹੁਕਮ ਪਠਾਇਆ ਫੇਰ ਨਾ ਸਕਾ ਕੋਈ।
ਜਦੋਂ ਉਸ ਕਰਤਾ ਪੁਰਖ ਦੇ ਹੁਕਮ ਦੁਆਰਾ ਸੰਸਾਰ ਤੋਂ ਰੁਖਸਤ ਹੋਣ ਲਈ ਕਿਸੇ ਨੂੰ ਪਰਵਾਨਾ ਪੱਤਰ ਆ ਜਾਂਦਾ ਹੈ, ਭਾਵ ਮੌਤ ਦਾ ਸਮਾਂ ਆਉਂਦਾ ਹੈ, ਫਿਰ ਉਸਦੀ ਆਗਿਆ ਨੂੰ ਕੋਈ ਫੇਰ ਨਹੀਂ ਸਕਦਾ, ਟਾਲ ਨਹੀਂ ਸਕਦਾ, ਚੱਲਣਾ ਪੈਂਦਾ ਹੈ।
ਆਪੇ ਕਰ ਵੇਖਾ ਸਿਰ ਸਿਰ ਲੇਖਾ ਆਪੇ ਸੁਰਤ ਬੁਝਾਈ।
ਪਰਮਾਤਮਾ ਜਗਤ ਨੂੰ ਪੈਦਾ ਕਰਕੇ ਆਪ ਉਹਦੀ ਸਾਰ ਕਰਦਾ, ਵੇਖਿਆ ਦਾ ਮਤਲਬ ਹੈ ਸੰਭਾਲ ਕਰਦਾ, ਪਾਲਣਾ ਕਰਦਾ, ਕੋਈ ਆਉਣ ਤਾਈ ਨਹੀਂ ਰਹਿਣ ਦਿੰਦਾ, ਸਾਰਿਆਂ ਦੇ ਸਿਰ ਦਾ ਮਾਲਕ ਹੈ ਅਤੇ ਸਾਰਿਆਂ ਦੇ ਸਿਰ 'ਤੇ ਆਪ ਮਿਹਰ ਦੇ ਲੇਖ ਵੀ ਲਿਖਦਾ ਹੈ, ਔਰ ਆਪ ਹੀ ਮਿਹਰ ਕਰਕੇ ਸਮਝ ਇਹ ਬੁਝਾਵਣਾ ਇਹ ਸੋਝੀ ਪ੍ਰਦਾਨ ਕਰਦਾ ਹੈ।
ਨਾਨਕ ਸਾਹਿਬ ਆਗਮ ਅਗੋਚਰ ਜੀਵਾ ਸੱਚੀ ਨਾਈ।
ਸਾਹਿਬ ਗੁਰੂ ਨਾਨਕ ਪਾਤਸ਼ਾਹ ਫੁਰਮਾਨ ਕਰਦੇ ਨੇ, ਕਹਿੰਦੇ ਨੇ ਉਹ ਸਾਡਾ ਮਾਲਕ ਹੈ, ਅਗਮ ਸ਼ਬਦ ਹੈ, ਜਿਸ ਤੱਕ ਗਮਤਾ ਨਾ ਹੋਵੇ, ਐੜਾ ਇਸਦਾ ਅਗੇਤਰ ਹੈ। ਅਗਮ ਅਗੋਚਰ ਅਤੇ ਗੋਚਰ ਤੋਂ ਮਤਲਬ ਹੈ ਜਿਸ ਸਾਡੀਆਂ ਇੰਦਰੀਆਂ ਦੀ ਪਕੜ ਵਿੱਚ ਆਵੇ, ਇਸਦਾ ਵੀ ਐੜਾ ਅਗੇਤਰ ਹੈ, ਜੋ ਸਾਡੀਆਂ ਇੰਦਰੀਆਂ ਦੀ ਸਮਝ ਦੀ, ਮਨ ਦੀ, ਸੁਰਤ ਦੀ ਸਮਝ ਤੋਂ, ਰਸਾਈ ਤੋਂ ਅੱਗੇ ਹੈਗਾ ਹੈ। ਅਗਮ ਅਗੋਚਰ ਸਾਹਿਬ ਜੀ ਫੁਰਮਾਨ ਕਰਦੇ ਨੇ, ਕਹਿੰਦੇ ਨੇ ਜੀਵਾਂ ਸੱਚੀ ਨਾਈ। ਹੇ ਪ੍ਰਭੂ, ਆਨੰਦ ਵਾਲਾ ਜੀਵਨ ਤਾਂ ਹੀ ਮਿਲ ਸਕਦਾ ਹੈ ਜੇ ਤੇਰੀ ਸਿਫਤੋ ਸਲਾਹ ਪ੍ਰਾਪਤ ਹੋਵੇ।
ਤੁਮ ਸਰ ਅਵਰ ਨਾ ਕੋਏ ਆਇਆ ਜਾਏ ਸੀ ਜੀਉ।
ਹੇ ਨਿਰੰਕਾਰ ਜੀ, ਬਾਕੀ ਸਾਰਾ ਜਗਤ ਇੱਥੇ ਆਉਂਦਾ ਰਹਿੰਦਾ ਜਾਂਦਾ ਰਹਿੰਦਾ, ਤੇਰੇ ਵਰਗਾ ਤੇਰੇ ਬਰਾਬਰ ਦਾ ਸਦੀਵ ਹੀ ਰਹਿਣ ਵਾਲਾ ਹੋਰ ਕੋਈ ਨਹੀਂ ਹੈ।
ਹੁਕਮੇ ਹੋਏ ਨਬੇੜ ਭਰਮ ਚੁਕਾਏ ਸੀ ਜੀਉ।
ਪ੍ਰਭੂ, ਤੇਰੇ ਹੁਕਮ ਸਦਕਾ ਹੀ ਕੀਤੇ ਹੋਏ ਕਰਮਾਂ ਦਾ ਨਿਬੇੜਾ ਹੁੰਦਾ ਹੈ, ਤੇ ਤੇਰੀ ਮਿਹਰ ਸਦਕਾ ਹੀ ਜੀਵ ਦਾ ਹਿਰਦਾ ਤੇਰੇ ਨਾਮ ਨਾਲ ਜੁੜਦਾ ਹੈ। ਹੁਕਮੇ ਹੋਏ ਨਿਬੇੜ ਭਰਮ ਚੁਕਾਏ ਸੀ ਜੀਉ, ਇਹ ਭਰਮ ਅੰਦਰੋਂ ਮੁੱਕ ਜਾਂਦਾ ਹੈ, ਵਹਿਮ ਭਰਮ ਤੋਂ ਮਾਤ ਖਤਮ ਹੁੰਦਾ ਹੈ, ਭਟਕਣਾ ਮੁੱਕ ਜਾਂਦੀ ਹੈ।
ਗੁਰ ਭਰਮ ਚੁਕਾਏ ਅਕਥ ਕਹਾਏ ਸੱਚ ਮਹਿ ਸਾਚ ਸਮਾਣਾ।
ਗੁਰੂ ਮਿਹਰ ਕਰਕੇ ਬਖਸ਼ਿਸ਼ ਭਰਿਆ ਸਿਰ ਤੇ ਹੱਥ ਰੱਖ ਕੇ ਜਿਨ੍ਹਾਂ ਦੇ ਅੰਦਰੋਂ ਭਰਮ ਨੂੰ ਚੁਕਾ ਦਿੰਦਾ ਹੈ, ਮੁਕਾ ਦਿੰਦਾ ਹੈ। ਗੁਰ ਭਰਮ ਚੁਕਾਏ ਅਕਥ ਕਹਾਏ, ਅਕਥ ਕਹਾਏ ਦਾ ਭਾਵ ਹੈ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਉਸਦਾ ਨਾਮ ਮਿਹਰ ਕਰਕੇ ਗੁਰੂ ਮਨੁੱਖ ਦੀ ਰਸਨਾ ਤੋਂ ਜਪਾਣ ਲੱਗ ਪੈਂਦਾ ਹੈ। ਬੜੇ ਮਹਾਂਬੋਲ ਨੇ ਸੱਚ ਮਹਿ ਸਾਚ ਸਮਾਣਾ, ਐਸਾ ਮਨੁੱਖ ਨਾਮ ਨਾਲ ਜੁੜ ਕੇ ਅਤੇ ਨਾਮ ਵਿੱਚ ਹੀ ਲੀਨ ਹੋ ਜਾਂਦਾ, ਪ੍ਰਭੂ ਨਾਲ ਜੁੜ ਕੇ ਪ੍ਰਭੂ ਵਿੱਚ ਸਮਾਈ ਹਾਸਲ ਕਰਦਾ ਹੈ।
ਆਪ ਉਪਾਏ ਆਪ ਸਮਾਏ ਹੁਕਮੇ ਹੁਕਮ ਪਛਾਣਾ।
ਇਹ ਵੀ ਪਰਮਾਤਮਾ ਦੀ ਮਿਹਰ ਸਦਕਾ, ਉਸ ਹੁਕਮੀ ਦੇ ਹੁਕਮ ਸਦਕਾ ਹੀ ਸਮਝ ਆਉਂਦੀ ਹੈ ਕਿ ਆਪ ਸਮਾਏ ਉਪਾਏ ਆਪ ਸਮਾਏ, ਆਪ ਸੰਸਾਰ ਨੂੰ ਪੈਦਾ ਕਰਦਾ ਤੇ ਆਪ ਹੀ ਆਪਣੇ ਵਿੱਚ ਸਮੋ ਲੈਂਦਾ ਹੈ।
ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ।
ਇਹ ਨਾਮ ਜਪਣ ਵਾਲੀ ਆਨੰਦਮਈ ਜ਼ਿੰਦਗੀ ਵਾਲੀ ਵਡਿਆਈ ਹੋਰ ਕਿਸੇ ਤੋਂ ਪ੍ਰਾਪਤ ਨਹੀਂ ਆਉਂਦੀ, ਜਿਨ੍ਹਾਂ ਨੂੰ ਵੀ ਪ੍ਰਾਪਤ ਹੋਈ ਹੈ ਉਹਨਾਂ ਨੂੰ ਗੁਰੂ ਦੁਆਰਾ ਹੀ ਪ੍ਰਾਪਤ ਹੋਈ ਹੈ। ਤੇ ਸਮਝ ਆਇਆ ਕਿ ਹੇ ਨਿਰੰਕਾਰ ਤੂੰ ਹੀ ਅੰਤ ਸਿਖਾਈ ਹੈ, ਅੰਤ ਵੇਲੇ ਆਖੀਰ ਨੂੰ ਸਾਰੇ ਦੁੱਖਾਂ ਤੋਂ ਬਚਾਉਣ ਵਾਲਾ ਹੇ ਪ੍ਰਭੂ ਤੂੰ ਆਪ ਹੀ ਹੈਗਾ ਹੈ।
ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰਾ ਵਡਿਆਈ,
ਤੇਰੇ ਨਾਮ ਦੀ ਹੀ ਵਡਿਆਈ ਜਗਤ ਤੇ ਹੈ ਤੇ ਤੇਰੇ ਵਰਗਾ ਹੋਰ ਕੋਈ ਦੂਜਾ ਦਿਖਾਈ ਨਹੀਂ ਪੈਂਦਾ।
ਤੂੰ ਸੱਚਾ ਸਿਰਜਣਹਾਰ ਅਲਖ ਸਿਰੰਦਿਆ ਜੀਉ,
ਹੇ ਨਿਰੰਕਾਰ ਤੂੰ ਸੱਚਾ ਹੈ, ਸਦੀਵੀ ਹੈ, ਜਗਤ ਦੀ ਸਿਰਜਣਾ ਕਰਨ ਵਾਲਾ ਹੈ ਤੇ ਸਾਡੀ ਲਖਤਾ ਤੋਂ ਬਾਹਰ ਹੈ, ਜਗਤ ਨੂੰ ਸਾਜਦਾ ਪਿਆ ਹੈ, ਜਗਤ ਦੀ ਸਿਰਜਣਾ ਕਰ ਰਿਹਾ ਹੈ। ਹਾਂਜੀ,
ਏਕ ਸਾਹਿਬ ਦੋਏ ਰਾਹ ਵਾਦ ਵਧਾਉਂਦਿਆ ਜੀਉ,
ਹੇ ਮਾਲਕ ਤੂੰ ਇੱਕੋ ਹੀ ਹੈਗਾ ਹੈ ਤੇ ਦੋ ਰਸਤੇ ਵੀ, ਇੱਕ ਜਨਮ ਦਾ ਤੇ ਇੱਕ ਮਰਨ ਦਾ, ਉਸ ਕਰਤਾ ਪੁਰਖ ਨੇ ਹੀ ਚਲਾਏ ਹੋਏ ਨੇ, ਪਰ ਇਸ ਗੱਲ ਨੂੰ ਨਾ ਸਮਝਦਿਆਂ ਮਨੁੱਖ ਨਾਮ ਨਾਲ ਨਹੀਂ ਜੁੜਦਾ ਤੇ ਵਾਦ ਵਧਾਉਂਦਿਆਂ ਝਗੜਾ ਵੱਧਦਾ ਜਾਂਦਾ, ਬਿਖੇੜਾ ਵੱਧਦਾ ਜਾਂਦਾ ਹੈ। ਹਾਂਜੀ,
ਦੋਏ ਰਾਹ ਚਲਾਏ ਹੁਕਮ ਸਬਾਏ ਜਨਮ ਮੋਆ ਸੰਸਾਰਾ,
ਇਹ ਦੋ ਰਾਹ ਤੇਰੇ ਹੀ ਚਲਾਏ ਹੋਏ ਹਨ ਤੇ ਸਾਰਾ ਜਗਤ ਸਵਾਏ ਜੀਵ ਤੇਰੇ ਹੁਕਮ ਵਿੱਚ ਹੀ ਵਰਤਦੇ ਨੇ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਸੰਸਾਰ ਜੰਮਦਾ ਤੇ ਮਰਦਾ ਹੇ ਪ੍ਰਭੂ ਤੇਰੇ ਹੁਕਮ ਵਿੱਚ ਹੀ ਹੈ।
ਨਾਮ ਬਿਨਾ ਨਾਹੀ ਕੋ ਬੇਲੀ ਬਿਖਲਾ ਦੀ ਸਿਰ ਭਾਰਾ,
ਇਸ ਗੱਲ ਦੀ ਮਨੁੱਖ ਨੂੰ ਭਾਵੇਂ ਸਮਝ ਆ ਜਾਏ, ਔਰ ਸਮਝ ਹੈ ਵੀ ਹੈ ਕਿ ਨਾਮ ਬਿਨਾ ਕੋਈ ਸਾਥੀ ਨਹੀਂ, ਕੋਈ ਮਦਦਗਾਰ ਨਹੀਂ ਹੈ, ਪਰ ਇਸ ਸਮਝ ਤੋਂ ਸੱਖਣਾ ਜੀਵਦਾ ਹੈ। ਨਾਮ ਤੋਂ ਬਿਨਾਂ ਮਨੁੱਖ ਜ਼ਹਿਰ ਦੀਆਂ ਪੰਡਾਂ ਲੱਦ ਕੇ ਚੱਲਦਾ ਹੈ, ਹੈਰਾਨਗੀ ਦੀ ਗੱਲ ਹੈ। ਇਸ ਗੱਲ ਨੂੰ ਥੋੜ੍ਹਾ ਜਿਹਾ ਸਮਝਣ ਦਾ ਯਤਨ ਕਰਨਾ, ਬਈ ਜੇ ਹੋਰ ਵੀ ਕਿਸੇ ਚੀਜ਼ ਦਾ ਭਾਰ ਲੱਦਿਆ ਹੋਵੇ ਤੇ ਚੱਲਿਆ ਨਾ ਜਾਵੇ ਤੇ ਲੱਦ ਦੇਈਏ ਤੇ ਮਨੁੱਖ ਆਪ ਤੇ ਮਰਦਾ ਹੀ ਹੈ, ਭਾਰ ਹੇਠ ਮਰਦਾ ਹੈ, ਪਰ ਜੇ ਜ਼ਹਿਰ ਹੀ ਲੱਦ ਕੇ ਜਾ ਰਿਹਾ ਹੈ ਆਪ ਤੇ ਇਸਨੇ ਮਰਨਾ ਹੀ ਮਰਨਾ ਹੈ, ਇਹ ਬਾਕੀਆਂ ਨੂੰ ਵੀ ਮਾਰਦਾ ਫਿਰਦਾ ਹੈ। ਵਿਕਾਰ ਗ੍ਰਸਿਆ ਮਨੁੱਖ ਆਪ ਤੇ ਆਤਮਕ ਮੌਤੇ ਮਰਦਾ ਹੀ ਮਰਦਾ ਹੈ, ਉਹ ਦੂਜਿਆਂ ਸੰਗੀਆਂ ਸਾਥੀਆਂ ਨੂੰ ਵੀ ਵਿਕਾਰੀ ਬਣਾ ਦਿੰਦਾ, ਇਹ ਜ਼ਹਿਰ ਵੰਡਦਾ ਫਿਰਦਾ ਹੈ, ਆਪ ਮਰਦਾ ਹੈ, ਲੋਕਾਂ ਨੂੰ ਮਾਰਦਾ ਜਾਂਦਾ ਹੈ। ਮਹਾਰਾਜ ਜੀ ਦੇ ਬੜੇ ਮਹਾਂਬੋਲ ਨੇ, ਕਹਿੰਦੇ ਨੇ ਬਿਖ ਨਾਲ ਲੱਦਿਆ ਹੋਇਆ ਨਾਮ ਬਿਨਾਂ ਨਾਹੀਂ ਕੋ ਬੋਲ ਬੇਲੀ ਬਿਖ ਲਾਦੀ ਸਿਰ ਭਾਰਾ, ਇਹ ਅਵਗੁਣਾਂ ਦਾ ਜ਼ਹਿਰ ਸਿਰ ਤੇ ਲੱਦ ਕੇ ਚੱਲਦਾ ਪਿਆ ਹੈ।
ਹੁਕਮੀ ਆਇਆ ਹੁਕਮ ਨਾ ਬੂਝਾ ਹੁਕਮ ਸਵਾਰਨ ਹਾਰਾ,
ਇਹ ਆਇਆ ਜਗਤ ਤੇ ਤਾਂ ਪ੍ਰਮਾਤਮਾ ਦੇ ਹੁਕਮ ਨਾਲ, ਕਿਉਂਕਿ ਜਨਮ ਦਾ ਰਸਤਾ ਵੀ ਉਸਨੇ ਹੀ ਤੋਰਿਆ ਹੈ, ਦੋਏ ਰਾਹ ਉਸੇ ਨੇ ਹੀ ਚਲਾਏ ਨੇ, ਆਇਆ ਹੁਕਮ ਵਿੱਚ ਹੈ ਪਰ ਹੁਕਮ ਦੀ ਖੇਡ ਨੂੰ ਸਮਝਦਾ ਨਹੀਂ ਤੇ ਹੁਕਮ ਹੀ ਐਸਾ ਹੈ। ਹੇ ਕਰਤਾ ਪੁਰਖ ਤੂੰ ਐਸੀ ਮਰਾਮਤ ਕਰਦਾ ਹੈ, ਆਪਣਾ ਹੁਕਮ ਮਨਾ ਕੇ ਹੁਕਮ ਦੁਆਰਾ ਸੰਸਾਰ ਨੂੰ ਸਵਾਰਨ ਵਾਲਾ ਹੈ, ਉਹਦੇ ਜੀਵਨ ਨੂੰ ਆਨੰਦ ਨਾਲ ਭਰ ਦਿੰਦਾ ਹੈ।
ਨਾਨਕ ਸਾਹਿਬ ਸ਼ਬਦ ਸੰਜਾਪਾ ਸਾਚਾ ਸਿਰਜਣਹਾਰਾ,
ਉਹ ਸੱਚੇ ਸਿਰਜਣਹਾਰ ਦੀ ਪਛਾਣ ਕਿਵੇਂ ਹੋਵੇ? ਸਤਿਗੁਰੂ ਫੁਰਮਾਨ ਕਰਦੇ ਨੇ ਸ਼ਬਦ ਦੀ ਕਮਾਈ ਦੁਆਰਾ, ਗੁਰੂ ਦੇ ਬਚਨ ਸਦਕਾ ਚੱਲਦਿਆਂ ਇਹ ਸੁਝਾਣ ਹੋ ਜਾਂਦੀ ਹੈ, ਪਛਾਣ ਬਣਦੀ ਹੈ।
ਭਗਤ ਸੋਹੇ ਦਰਬਾਰ ਸ਼ਬਦ ਸੁਹਾਇਆ ਜੀਓ,
ਹੇ ਪ੍ਰਭੂ ਤੇਰੇ ਭਗਤ ਜਪਣ ਵਾਲੇ ਤੇਰੇ ਦਰਬਾਰ ਵਿੱਚ ਸੋਭਾ ਪਾਉਂਦੇ, ਉਹਨਾਂ ਦਾ ਜੀਵਨ ਸ਼ਬਦ ਦੁਆਰਾ ਸੁਹਾਵਣਾ ਬਣ ਜਾਂਦਾ, ਸੋਭਾ ਵਾਲਾ ਬਣ ਜਾਂਦਾ ਹੈ।
ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ,
ਪਛਾਣ ਕੀ ਹੋਵੇਗੀ? ਉਹਨਾਂ ਦੀ ਜ਼ਬਾਨ ਤੋਂ ਜ਼ਹਿਰੀਲੇ ਬੋਲ ਨਹੀਂ ਨਿਕਲਣਗੇ, ਤੋੜਨ ਵਾਲੇ ਬੋਲ ਨਹੀਂ ਨਿਕਲਣਗੇ, ਅਹੰਕਾਰ ਵਾਲੇ ਬੋਲ ਨਹੀਂ ਨਿਕਲਣਗੇ, ਵਾਦ ਵਿਵਾਦ ਜਾਤੀਵਾਦ ਇਹ ਬੋਲ ਨਹੀਂ ਨਿਕਲਣਗੇ। ਉਸ ਦੀ ਰਸਨਾ ਅੰਮ੍ਰਿਤ ਨਾਮ ਦੀ ਬਰਕਤ ਸਦਕਾ ਅੰਮ੍ਰਿਤ ਸ਼ਬਦ ਹੀ ਬੋਲਦੀ, ਅੰਮ੍ਰਿਤਮਈ ਬਾਣੀ ਬੋਲਦੀ ਹੈ। ਰਸਨਾ ਕਿਤਨੇ ਮਹਾਂਬੋਲ ਨੇ ਮੇਰੇ ਸਾਹਿਬ ਜੀ ਦੇ, ਰਸਨ ਰਸਾਇਆ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ, ਉਹਦੀ ਰਸਨਾ ਤੇ ਪਰਮਾਤਮਾ ਦਾ ਨਾਮ ਰਸ ਬਣ ਕੇ ਸਮਾ ਜਾਂਦਾ ਹੈ, ਉਹਦੀ ਇੱਕ ਸਾਰਤਾ ਬਣ ਜਾਂਦੀ ਹੈ, ਆਨੰਦ ਬਣ ਜਾਂਦਾ, ਫਰਕ ਨਹੀਂ ਰਹਿ ਜਾਂਦਾ, ਰਸਨਾ ਰਸ ਵਾਲੀ ਹੋ ਜਾਂਦੀ ਹੈ, ਤੇ ਰਸ ਰਸਨਾ ਚੋਂ ਟਪਕਣ ਲੱਗ ਪੈਂਦਾ ਹੈ। ਹਾਂਜੀ,
ਰਸਨ ਰਸਾਈ ਨਾਮ ਤੇ ਸਾਈ ਗੁਰ ਕੈ ਸ਼ਬਦ ਵਿਕਾਣੇ।
ਉਹ ਗੁਰੂ ਦੇ ਸ਼ਬਦ ਤੇ ਆਪਾਂ ਸਦਕੇ ਕਰ ਦਿੰਦੇ, ਪਰ ਇੱਕ ਗੱਲ ਹੈ, ਇਹ ਬਾਕੀ ਥਾਂ ਵੀ ਇਸ ਤਰ੍ਹਾਂ ਹੀ ਚੱਲਦਾ ਹੈ। ਜਿਵੇਂ ਕੋਈ ਇੱਕ ਮਕਾਨ ਬਣਾ ਲਏ, ਫਿਰ ਦੂਜੀ ਮੰਜ਼ਿਲ ਬਣਾਉਣ ਨੂੰ ਮਨ ਕਰੇਗਾ, ਤੀਜੀ ਨੂੰ ਕਰੇਗਾ, ਫਿਰ ਸੱਜੇ ਪਾਸੇ ਵਾਲੇ ਗੁਆਂਢੀਆਂ ਦਾ ਮਕਾਨ ਖਰੀਦ ਲਵਾਂ, ਖੱਬੇ ਵਾਲਾ ਖਰੀਦ ਲਵਾਂ, ਜ਼ਮੀਨਾਂ ਦੀਆਂ ਵੱਡੀਆਂ ਵੱਡੀਆਂ ਢੇਰੀਆਂ ਖਰੀਦ ਲਵਾਂ, ਵੱਡਿਆਂ ਵੱਡਿਆਂ ਮੁਰੱਬਿਆਂ ਦਾ ਮਾਲਕ ਬਣ ਜਾਵਾਂ। ਇਹ ਪਦਾਰਥ ਦੀ ਤ੍ਰਿਸ਼ਨਾ ਵੱਧਦੀ ਜਾਂਦੀ ਹੈ ਨਾ, ਪਿਆਸ ਵੱਧਦੀ ਜਾਂਦੀ ਹੈ। ਇਹ ਤ੍ਰਿਸ਼ਨਾ ਬੁੱਝਦੀ ਨਹੀਂ, ਕਿਸੇ ਵਿਰਲੇ ਦੀ ਬੁੱਝਦੀ ਹੈ। ਸੱਚ ਜਾਣਨਾ, ਇਹ ਤ੍ਰਿਸ਼ਨਾ ਦਾ ਹੈ ਤੇ ਅਵਗੁਣ, ਪਰ ਮੈਨੂੰ ਲੱਗਦਾ ਪਰਮਾਤਮਾ ਨੇ ਪੈਦਾ ਕੀਤਾ ਹੈ ਤੇ ਇਸ ਲਕਸ਼ ਲਈ ਪੈਦਾ ਕੀਤਾ ਕਿ ਇਹ ਤ੍ਰਿਸ਼ਨਾ ਨਾਮ ਜਪਣ ਵਾਲਿਆਂ ਦੇ ਹਿਰਦੇ 'ਚ ਵੀ ਆਵੇ। ਜੈਸੇ ਉਹ ਜਪਦੇ ਨੇ, ਫਿਰ ਪਿਆਸ ਹੋਰ ਵੱਧਦੀ ਜਾਂਦੀ। ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਧਿਕਾਏ। ਕਦੀ ਕਦੀ ਜਪ ਕਰਨ ਵਾਲਾ ਆਖੇਗਾ, ਮੈਂ ਜਪ ਕਰਦਾ ਹਾਂ, ਬੜਾ ਨਾਮ ਜਪਿਆ, ਬੜਾ ਨਿਤਨੇਮ ਕੀਤਾ, ਬੜਾ ਦਾਨ ਕੀਤਾ, ਪਰ ਸਵਾਸ ਸਵਾਸ ਜਪਣ ਵਾਲਾ ਆਪਣੇ ਅੰਦਰ ਐਸਾ ਭਾਵ ਕ੍ਰੀਏਟ ਕਰ ਲੈਂਦਾ, ਉਸ ਨੂੰ ਪੁੱਛੋਗੇ ਤੇ ਆਖੇਗਾ ਮੈਂ ਜਪਿਆ ਹੀ ਕਦੀ ਨਹੀਂ, ਮੇਰੇ ਕੋਲੋਂ ਜਪਣਾ ਹੀ ਨਹੀਂ ਹੁੰਦਾ। ਇਹ ਤ੍ਰਿਸ਼ਨਾ ਅੰਦਰ ਵੱਧਦੀ ਜਾਂਦੀ ਹੈ। ਰਸਨ ਰਸਾਏ, ਕਿਤਨੇ ਮਹਾਂਬੋਲ ਨੇ, ਨਾਮ ਤਿਸਾਏ, ਨਾਮ ਦੀ ਤ੍ਰਿਸ਼ਨਾ ਵੱਧ ਜਾਂਦੀ ਹੈ। ਅਤੇ ਗੁਰ ਕੈ ਸ਼ਬਦ ਵਿਕਾਣੇ, ਗੁਰੂ ਦੇ ਸ਼ਬਦ ਦਾ ਜਪ ਕਰਦਿਆਂ ਗੁਰੂ ਬਚਨਾਂ ਅਨੁਸਾਰ ਉਹ ਆਪਣਾ ਆਪਾ ਸਦਕੇ ਕਰ ਦਿੰਦੇ ਨੇ, ਮਨ ਨੂੰ ਆਪਣਾ ਆਪਾ ਵੇਚ ਦਿੰਦੇ ਹਨ।
ਪਾਰਸ ਪਰਸਿਆ ਪਾਰਸ ਹੋਏ ਜਾਂ ਤੇਰਾ ਮਨ ਭਾਣੇ।
ਜਿਨ੍ਹਾਂ ਨੂੰ ਤੇਰਾ ਨਾਮ ਚੰਗਾ ਲੱਗਿਆ, ਆਨੰਦ ਵਾਲਾ ਜੀਵਨ ਬਣਿਆ, ਹੇ ਪ੍ਰਭੂ ਉਹ ਤੇਰੇ ਮਨ ਵਿੱਚ ਚੰਗੇ ਲੱਗੇ, ਉਹ ਤੈਨੂੰ ਭਾ ਜਾਂਦੇ ਨੇ। ਕਿਤਨੇ ਮਹਾਂਬੋਲ ਨੇ, ਉਹ ਇਤਨੇ ਮਹਾਨ ਹੋ ਜਾਂਦੇ ਨੇ, ਆਪ ਪਾਰਸ ਨੇ ਅਤੇ ਉਹਨਾਂ ਨੂੰ ਸਪਰਸ਼ ਕਰਨ ਵਾਲਾ ਵੀ ਪਾਰਸ ਬਣ ਜਾਂਦਾ, ਭਾਵ ਉਹਨਾਂ ਕੋਲ ਬੈਠਣ ਵਾਲਾ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਤੇ ਆਨੰਦ ਪ੍ਰਾਪਤ ਕਰਦਾ ਹੈ।
ਅਮਰਾ ਪਦ ਪਾਇਆ ਆਪ ਗਵਾਇਆ, ਵਿਰਲਾ ਗਿਆਨ ਵਿਚਾਰੀ।
ਆਪਣਾ ਆਪਾ ਗਵਾ ਕੇ ਅਮਰ ਪਦਵੀ, ਸਦੀਵੀ, ਪ੍ਰਸੰਨਤਾ, ਨਾਮ ਦਾ ਬਗਦੁਆਰਾ ਆਨੰਦ ਮਿਲਦਾ ਵਿਰਲਿਆਂ ਨੂੰ ਹੀ ਹੈ। ਇਹ ਵਿਚਾਰ ਵੀ ਵਿਰਲਿਆਂ ਦੇ ਪੱਲੇ ਪੈਂਦੀ ਹੈ।
ਨਾਨਕ ਭਗਤ ਸੋਹਨ ਦਰ ਸਾਚਾ, ਸਾਚੇ ਕੇ ਵਪਾਰੀ।
ਉਹ ਜਿਹੜੇ ਨਾਮ ਦਾ ਵਪਾਰ ਕਰਦੇ ਨੇ, ਉਹ ਪਰਮਾਤਮਾ ਦੀ ਦਰ ਤੇ ਸੋਭਾ ਪਾਉਂਦੇ ਨੇ, ਵਡਿਆਈ ਪਾਉਂਦੇ ਨੇ ਬਾਰਗਾਹ ਚ।
ਭੂਖ ਪਿਆਸੋ ਆਥ ਕਿਉਂ ਦਰ ਜਾਏ ਸਾ ਜੀਓ।
ਪਰ ਜਿਹੜਾ ਪਦਾਰਥਾਂ ਦੀ ਭੁੱਖ ਪਿਆਸ ਵਿੱਚ ਪਿਆ ਹੋਇਆ, ਆਥ ਦਾ ਮਤਲਬ ਹੈ ਦੌਲਤ ਪਦਾਰਥ, ਇਸ ਭੁੱਖ ਪਿਆਸ ਵਿੱਚ ਪਿਆ ਹੋਇਆ, ਇਸ ਤ੍ਰਿਸ਼ਨਾ ਚ ਪਿਆ, ਨਿਰੰਕਾਰ ਉਹ ਤੇਰੇ ਦਰ ਤੇ ਕਿਵੇਂ ਜਾਏ, ਤੇਰੇ ਤੱਕ ਨਹੀਂ ਮੈਂ ਪਹੁੰਚ ਸਕਦਾ।
ਸਤਿਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਓ।
ਆਪਣੇ ਗੁਰੂ ਕੋਲੋਂ ਪੁੱਛੋ, ਗੁਰੂ ਨੂੰ ਪੁੱਛੀਏ ਤੇ ਉਸ ਅਨੁਸਾਰ ਜਪ ਕਰਦਿਆਂ ਆਪਣਾ ਜੀਵਨ ਗੁਜ਼ਾਰੀਏ, ਨਾਮ ਧਿਆਇਆ ਜਾਏਗਾ।
ਸੱਚ ਨਾਮ ਧਿਆਈ ਸਾਚ ਚਵਾਈ, ਗੁਰਮੁਖ ਸਾਚ ਪਛਾਣਾ।
ਪਰਮਾਤਮਾ ਦਾ ਸਦੀਵੀ ਨਾਮ ਧਿਆਨ ਵਿੱਚ ਕਰਦਿਆਂ ਜਪਦਿਆਂ ਉਹ ਨਾਮ ਰਸਨਾ ਤੋਂ ਬੋਲਣ ਲੱਗ ਪੈਂਦਾ। ਚਵਾਈ ਦਾ ਅਰਥ ਹੈ ਬੋਲਣ ਲੱਗ ਪੈਂਦਾ। ਕਿਤਨੇ ਮਹਾਂਬੋਲ ਨੇ, ਗੁਰਮੁਖ ਸਾਚ ਪਛਾਣਾ, ਗੁਰੂ ਦੀ ਬਰਕਤ ਰਾਹੀਂ ਇਹ ਸੱਚ ਮਨੁੱਖ ਨੂੰ ਸਮਝ ਵਿੱਚ ਆਉਂਦਾ, ਸੰਝਾਣ ਬਣਦੀ ਹੈ।
ਦੀਨਾ ਨਾਥ ਦਇਆਲ ਨਿਰੰਜਨ, ਆਨ ਦਿਨ ਨਾਮ ਵਿਖਾਣਾ।
ਇਸ ਲਈ ਹੇ ਦੀਨਾ ਤੇ ਦਇਆ ਕਰਨ ਵਾਲੇ, ਲਾਗਰ ਕਮਜ਼ੋਰਾਂ ਨੂੰ ਸਿਰ ਤੇ ਹੱਥ ਰੱਖ ਕੇ ਸਨਾਥ ਬਣਾਉਣ ਵਾਲੇ ਪ੍ਰਭੂ, ਦਇਆ ਦੇ ਘਰ ਕਾਲਖ ਰਹਿਤ ਨਿਰੰਕਾਰ, ਮੈਂ ਤੇਰਾ ਦਿਨ ਰਾਤ ਨਾਮ ਹੀ ਸਿਮਰਦਾ ਹਾਂ।
ਕਰਨੀਕਾਰ ਧੁਰੋ ਫੁਰਮਾਈ, ਆਪ ਮੋਵਾ ਮਨ ਮਾਰੀ।
ਜਿਨ੍ਹਾਂ ਨੂੰ ਇਹ ਨਾਮ ਜਪਣ ਵਾਲੀ ਕਾਰ ਤੂੰ ਆਪਣੀ ਬਾਰਗਾਹ ਤੋਂ ਪ੍ਰਦਾਨ ਕੀਤੀ ਹੈ, ਕਰਨੀਕਾਰ ਧੁਰੋ ਫੁਰਮਾਈ, ਆਪ ਮੋਵਾ ਮਨ ਮਾਰੀ, ਉਹ ਆਪਣਾ ਆਪਾ ਸਮਾਪਤ ਕਰ ਲੈਂਦਾ, ਆਪਣੇ ਮਨ ਨੂੰ ਭਾਵ ਆਪਣੇ ਵਿਚਾਰਾਂ ਨੂੰ ਮਾਰ ਦਿੰਦਾ ਹੈ ਤੇ ਤੇਰੇ ਵਿਚਾਰਾਂ ਨਾਲ ਆਪਣਾ ਜੀਵਨ ਸਵਾਰਦਾ ਹੈ।
ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ।
ਇਹ ਮਹਾਰਸ ਹੈ, ਮਹਾਂ ਆਨੰਦ ਹੈ, ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਉ। ਇਹ ਮਹਾਂ ਪਵਿੱਤਰ ਅੰਮ੍ਰਿਤ ਰਸ ਹੈ। ਕਿਤਨੇ ਮਹਾਂ ਬੋਲ ਸਾਹਿਬ ਜੀਆਂ ਨੇ ਆਖੇ ਨੇ, ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ। ਪਦਾਰਥਾਂ ਦੀ ਤ੍ਰਿਸ਼ਨਾ ਨਾਮ ਦੁਆਰਾ ਹੀ ਦੂਰ ਹੁੰਦੀ ਹੈ, ਪਦਾਰਥ ਦੂਰ ਨਹੀਂ ਆਉਂਦੇ। ਐਸਾ ਨਾ ਸਮਝਣਾ ਕਿ ਪਦਾਰਥ ਦੂਰ ਹੋ ਜਾਂਦੇ ਨੇ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਪਦਾਰਥ ਤੇ ਹੈ ਨੇ, ਰਾਜ ਸਿੰਘਾਸਣ ਹੈ, ਪਰ ਰਾਜ ਸਿੰਘਾਸਣ ਦੀ ਤ੍ਰਿਸ਼ਨਾ ਅੰਦਰ ਕੋਈ ਨਹੀਂ, ਉਹ ਮੁੱਕ ਜਾਂਦੀ ਹੈ। ਤੇ ਜੇ ਪਦਾਰਥ ਨਾ ਵੀ ਹੋਵਣ, ਨਾਮ ਕੋਲ ਹੋਵੇ, ਤੇ ਸਾਹਿਬ ਕਹਿੰਦੇ ਨੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਹਰ ਤਰ੍ਹਾਂ ਦੀ ਤ੍ਰਿਸ਼ਨਾ ਨਾਮ ਨਿਵਾਰ ਦਿੰਦਾ। ਪਦਾਰਥ ਦੇ ਸਾਰੇ ਹੀ ਆ ਜਾਂਦੇ ਨੇ। ਕਹੋ ਨਾਨਕ ਜਿਸ ਠਾਕੁਰ ਪਾਇਆ, ਸਭ ਕੁਛ ਤਿਸਕੇ ਗ੍ਰਹਿ ਮੈਂ ਆਇਆ। ਪਦਵੀਆਂ ਪ੍ਰਤਿਸ਼ਠਾ ਮਾਣ ਸਨਮਾਨ ਸਭ ਆਪਣੇ ਆਪ ਆ ਜਾਂਦਾ ਹੈ। ਉਹਨਾਂ ਦੇ ਘਰ ਬਰਕਤ ਨਾਲ ਭਰੇ ਹੁੰਦੇ ਨੇ, ਪਰ ਹਿਰਦੇ ਵਿੱਚ ਤ੍ਰਿਸ਼ਨਾ ਨਹੀਂ ਹੁੰਦੀ। ਜੋ ਹੈ ਉਸ ਨਾਲ ਪ੍ਰਭੂ ਦਾ ਸ਼ੁਕਰਾਨਾ ਕਰਦੇ ਨੇ। ਸਤਿਗੁਰੂ ਪਾਤਸ਼ਾਹ ਮੇਰਾ ਭਰਿਆ ਹੱਥ ਸਾਰਿਆਂ ਦੇ ਸਿਰ ਤੇ ਰੱਖ ਕੇ ਨਿਵਾਜਣ ਦਾਸ ਧੰਨਵਾਦੀ ਹੈ। ਬਹੁਤ ਹੀ ਨਿਰਮਲ ਹਿਰਦਾ ਸ਼੍ਰੀਮਾਨ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਦਾ, ਜੋ ਸਮਾਂ ਦੇ ਕੇ ਨਿਵਾਜਦੇ ਨੇ। ਸਾਰੇ ਹੀ ਪ੍ਰਬੰਧ ਦਾਸ ਧੰਨਵਾਦੀ ਹੈ। ਆਉਣ ਵਾਲੇ ਸਮੇਂ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਵੱਡੇ ਪੱਧਰ ਤੇ ਮਨਾਇਆ ਜਾਣਾ। ਇਸ ਤਰ੍ਹਾਂ ਦਾ ਕੋਈ ਸਮਾਗਮ ਅੱਜ ਤੱਕ ਨਹੀਂ ਹੋਇਆ ਹੋਵੇਗਾ ਜਿਹੋ ਜਿਹਾ ਇਹ ਸਮਾਗਮ ਆਉਣ ਵਾਲੇ ਸਮੇਂ ਵਿੱਚ 550 ਸਾਲਾ ਗੁਰੂ ਨਾਨਕ ਦੇਵ ਜੀ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਆਪ ਸਾਰੀਆਂ ਸੰਸਥਾਵਾਂ, ਗੁਰਸਿੱਖ ਸੰਸਥਾਵਾਂ ਵੱਲੋਂ ਮਨਾਇਆ ਜਾਣਾ। ਮੈਂ ਬੇਨਤੀ ਕਰਨਾ ਚਾਹੁੰਦਾ, ਹੁਣ ਤੋਂ ਹੀ ਕਮਰ ਕੱਸੇ ਕਰ ਲਵੋ। ਜੋ ਤੁਹਾਡਾ ਕੋਈ ਇਸ਼ਤਿਹਾਰ ਵੀ ਛਪੇ, ਕੋਈ ਕਾਰਡ ਵੀ ਛਪੇ, ਉਸ 'ਤੇ ਇੱਕ ਲਾਈਨ ਪਾ ਲਿਆ ਕਰੋ ਬਈ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ। ਜੇ ਕੋਈ ਇਸ਼ਤਿਹਾਰ ਨਹੀਂ ਛਪਣਾ, ਘਰ ਵਿੱਚ ਹੀ ਕੋਈ ਸਮਾਗਮ ਹੈ, ਤੇ ਸਭ ਤੋਂ ਪਹਿਲੇ ਬੋਲ ਦਿਆ ਕਰੋ ਉੱਠ ਕੇ ਬਈ ਇਹ ਸਮਾਗਮ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ। ਸਮਾਂ ਹੱਲੇ ਹੈਗਾ ਹੈ, ਪਰ ਇਸ ਬਰਕਤ ਨੂੰ ਹਿਰਦੇ ਵਿੱਚ ਬਣਾ ਲਈਏ, ਵਸਾ ਲਈਏ ਤੇ ਗੁਰੂ ਕੋਲੋਂ ਨਾਮ ਦੀ ਮੰਗ ਕਰੀਏ। ਆਓ ਇਹਨਾਂ ਪੰਕਤੀਆਂ ਦਾ ਮਿਲ ਕੇ ਸਾਰੇ ਪਾਠ ਕਰੀਏ। ਦਾਸ ਸਾਰੇ ਹੀ ਪ੍ਰਬੰਧ ਦਾ, ਸਮੂਹ ਸੇਵਾਦਾਰਾਂ ਦਾ ਹਾਰਦਿਕ ਤੌਰ 'ਤੇ ਧੰਨਵਾਦੀ ਹੈ। ਕੋਟਾਨ ਕੋਟ ਸ਼ੁਕਰਾਨਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਇਹ PTC ਚੈਨਲ ਦਾ ਵੀ ਧੰਨਵਾਦ ਕਰਨਾ ਬਣਦਾ ਹੈ, ਜਿਹੜਾ ਕਰੋੜਾਂ ਹੀ ਹਿਰਦਿਆਂ ਤੱਕ ਹਰ ਰੋਜ਼ ਗੁਰੂ ਦੀ ਸ਼ਬਦ ਦੀ ਨਾਦ ਆਵਾਜ਼ ਅਤੇ ਸ਼ਬਦ ਦੀ ਵਿਆਖਿਆ ਪਹੁੰਚਾ ਦਿੰਦੇ। ਸਤਿਗੁਰੂ ਇਹਨਾਂ ਨੂੰ ਵੀ ਤੌਫੀਕ ਬਖਸ਼ਣ, ਆਪ ਸਭ ਨੂੰ ਤੌਫੀਕ ਬਖਸ਼ਣ, ਬਾਰੰਬਾਰ ਭੁੱਲ ਚੁੱਕ ਦੀ ਖਿਮਾ। ਆਓ ਆਖਰੀ ਦੋ ਪੰਕਤੀਆਂ ਦਾ ਪਾਠ ਮਿਲ ਕੇ ਕਰੀਏ, ਫਿਰ ਅਰਦਾਸ ਸ਼ਾਮਲ ਹੋਣਾ ਜੀ।
ਕਰਨੀ ਕਾਰ ਧੁਰੋ ਫੁਰਮਾਈ,
ਆਪ ਮੁਆ ਮਨ ਮਾਰੀ, ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।